ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਗਉੜੀ ਚੇਤੀ ਬਾਣੀ ਨਾਮ ਦਿਓ ਜੀਓ ਕੀ। ਇੱਕ ਓਂਕਾਰ ਸਤਿਗੁਰ ਪ੍ਰਸਾਦ ਦੇਵਾ ਪਾਹਨ ਤਾਰੀ ਅਲੇ ਰਾਮ ਕਹਿਤ ਜਨ ਕਸ ਨਾ ਤਰੇ ਰਹਾਉ। ਦੇਵਾ ਪਾਹਨ ਤਾਰੀ ਅਲੇ ਰਾਮ ਕਹਿਤ ਜਨ ਕਸ ਨਾ ਤਰੇ ਰਹਾਉ। ਤਾਰੀ ਲੇ ਗਨਕਾ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀ ਅਲੇ ਚਰਨ ਬਦਕ ਜਨ ਤੇਉ ਮੁਕਤ ਭਏ। ਹੋ ਬਲ ਬਲ ਜਿਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ। ਜਪ ਹੀਨ ਤਪ ਹੀਨ ਕੁਲ ਹੀਨ ਕਰਮ ਹੀਨ ਨਾਮੇ ਕੇ ਸਵਾਮੀ ਤੇ ਉਤਰੇ। ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ। ਜਪ ਹੀਨ ਤਪ ਹੀਨ ਕੁਲ ਹੀਨ ਕਰਮਹੀਨ ਨਾਮੇ ਕੇ ਸਵਾਮੀ ਤੇ ਉਤਰੇ। ਦੇਵਾ ਪਾਹਨ ਤਾਰੀ ਅਲੇ ਰਾਮ ਕਹਤ ਜਨ ਕਸ ਨਾ ਤਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਪਰਮ ਸਨਮਾਨ ਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅਪਾਰ ਮਿਹਰ ਦਾ ਸਦਕਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸ਼੍ਰੋਮਣੀ ਭਗਤ ਭਗਤ ਕਬੀਰ ਜੀ ਨੇ ਗੌੜੀ ਰਾਗ ਦੇ ਅੰਦਰ ਜੋ ਪਾਵਨ ਪਵਿੱਤਰ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ ਉਹਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਭਗਤ ਨਾਮਦੇਵ ਜੀ ਦੀ ਸ਼ਬਦ ਦੀ ਕਥਾ ਆਰੰਭ ਹੋ ਰਹੀ ਹੈ। ਭਗਤ ਨਾਮਦੇਵ ਜੀ ਬਾਰੇ ਜੋ ਗੁਰਸਿੱਖ ਵਿਦਵਾਨਾਂ ਨੇ ਖੋਜ ਕੀਤੀ ਹੈ, ਉਹਨਾਂ ਦਾ ਜਨਮ 26 ਅਕਤੂਬਰ 1270 ਈਸਵੀ ਨੂੰ ਹੋਇਆ ਹੈ। ਉਹਨਾਂ ਦਾ ਪਿੰਡ ਨਰਸੀ ਬਾਹਮਣੀ ਜ਼ਿਲ੍ਹਾ ਸ਼ੋਲਾਪੁਰ ਮਹਾਰਾਸ਼ਟਰ ਦੇ ਵਿੱਚ ਹੈ। ਉਹਨਾਂ ਦੀ ਮਾਤਾ ਦਾ ਨਾਮ ਗੋਮਾ ਬਾਈ ਸੀ। ਉਹਨਾਂ ਦੇ ਪਿਤਾ ਦਾ ਨਾਮ ਦਾਮ ਸੇਠੀ ਹੈ ਔਰ ਉਹਨਾਂ ਦੀ ਜਾਤ ਛਿੰਬਾ ਸੀ ਔਰ ਉਹਨਾਂ ਦੀ ਪਤਨੀ ਦਾ ਨਾਮ ਰਾਜਾ ਬਾਈ ਲਿਖਿਆ ਮਿਲਦਾ ਹੈ ਔਰ ਉਹਨਾਂ ਦੇ 4 ਫਰਜੰਦ ਸਨ ਅਤੇ 1 ਉਹਨਾਂ ਦੀ ਬੇਟੀ ਸੀ। ਜ਼ਿੰਦਗੀ ਦਾ ਕਾਫ਼ੀ ਹਿੱਸਾ ਉਹ ਪੰਡਰਪੁਰ ਦੇ ਵਿੱਚ ਰਹੇ ਅਤੇ ਫਿਰ ਪੰਜਾਬ ਦੀ ਧਰਤੀ 'ਤੇ ਆਏ। ਪਿੰਡ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਪੰਜਾਬ 1340 ਈਸਵੀ ਜਨਵਰੀ ਨੂੰ ਇਹਨਾਂ ਦਾ ਦੇਹਾਂਤ ਹੋਇਆ ਮੰਨਿਆ ਗਿਆ ਹੈ। ਹੁਣ ਨਾਮਦੇਵ ਜੀ ਦੀ ਯਾਦ ਵਿੱਚ ਬਹੁਤ ਸਾਰੇ ਨਾਮਦੇਵ ਭਵਨ ਅਤੇ ਹੋਰ ਉਹਨਾਂ ਦੀਆਂ ਯਾਦਗਾਰਾਂ ਉਹਨਾਂ ਦੇ ਪੈਰੋਕਾਰਾਂ ਨੇ ਬਣਾਈਆਂ ਹੋਈਆਂ ਹਨ। ਭਗਤ ਨਾਮਦੇਵ ਜੀ ਇੱਕ ਉੱਚ ਕੋਟੀ ਦੇ ਮਹਾਂਪੁਰਖ ਹੋਏ ਜਿਨ੍ਹਾਂ ਨੇ ਪਹਿਲਾਂ ਸਵਾਮੀ ਰਾਮਾਨੰਦ ਜੀ ਦੇ ਪਾਸੋਂ ਹੀ ਅਤੇ ਗਿਆਨ ਦੇਵ ਜੀ ਆਦਿਕ ਮਹਾਂਪੁਰਖਾਂ ਦੀ ਸੰਗਤ ਕੀਤੀ, ਸਰਗੁਣ ਦੇ ਉਪਾਸ਼ਕ ਬਣੇ, ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਾਂਸ਼ੀ ਵਿੱਚ ਗਏ, ਭਗਤ ਕਬੀਰ ਜੀ ਦੇ ਨਾਲ ਹੀ ਹੋਰ ਭਗਤ ਅਤੇ ਭਗਤ ਨਾਮਦੇਵ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲੇ। ਇਸ ਢੰਗ ਦੇ ਨਾਲ ਉਹਨਾਂ ਦੀ ਬਾਣੀ ਅਤੇ ਗੁਰੂ ਘਰ ਦੇ ਨਾਲ ਆਪਸ ਵਿੱਚ ਸਾਂਝ ਬਣੀ। ਸੋ ਭਗਤ ਨਾਮਦੇਵ ਜੀ ਇੱਕ ਉੱਚ ਕੋਟੀ ਦੇ ਮਹਾਂਪੁਰਖ ਹੋਏ ਜੋ ਉਹ ਗੌੜੀ ਰਾਗ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸੰਗਤਾਂ ਸਰਵਣ ਕਰੋ, ਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜੀਓ ਕੀ। ਰਾਗ ਗੌੜੀ ਹੈ, ਚੇਤੀ ਗੌੜੀ ਰਾਗ ਦੀ ਜਾਤੀ ਹੈ, ਬਾਣੀ ਨਾਮ ਦਿਓ ਜੀਓ ਕੀ। ਅੱਗੇ ਬਾਣੀ ਭਗਤ ਨਾਮਦੇਵ ਜੀ ਦੀ ਆਰੰਭ ਹੋ ਰਹੀ ਹੈ। ਸ਼ੁਰੂ ਦੇ ਵਿੱਚ ਮੰਗਲਾਚਰਨ ਲਿਖਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੂ ਰਹਿਤ। ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਹੁਣ ਇਸ ਸ਼ਬਦ ਦੀ ਉਥਾਨਕਾ ਸੰਪਰਦਾਇ ਵਿੱਚ ਮਹਾਂਪੁਰਖ ਹੀ ਦੱਸਦੇ ਹਨ। ਇੱਕ ਦੀਵਾ ਨਾਮ ਕਰਕੇ ਪੰਡਿਤ ਸੀ ਔਰ ਉਹਨੂੰ ਆਪਣੀ ਮਨ ਦੇ ਵਿੱਚ ਇਸ ਗੱਲ ਦਾ ਬੜਾ ਘੁਮੰਡ ਵੀ ਸੀ ਕਿ ਮੈਂ ਬ੍ਰਾਹਮਣ ਹਾਂ। ਔਰ ਉਹ ਇੱਕ ਦਿਨ ਭਗਤ ਨਾਮਦੇਵ ਜੀ ਦੇ ਪਾਸ ਆਇਆ। ਭਗਤ ਜੀ ਅੱਗੇ ਆਪਣੇ ਕੱਪੜੇ ਧੋਣ ਦਾ ਕੰਮ ਕਰ ਰਹੇ ਸਨ। ਇਹ ਆ ਕੇ ਕਹਿਣ ਲੱਗਾ, ਤੁਸੀਂ ਚਾਹੇ ਜਿੰਨੀ ਮਰਜ਼ੀ ਭਗਤੀ ਕਰ ਲਓ ਪਰ ਤੁਹਾਡੀ ਮੁਕਤੀ ਨਹੀਂ ਹੋ ਸਕਦੀ, ਤੁਸੀਂ ਤਰ ਨਹੀਂ ਸਕਦੇ। ਭਗਤ ਨਾਮਦੇਵ ਜੀ ਕਹਿਣ ਲੱਗੇ, ਇਹਦੇ ਵਿੱਚ ਕੀ ਕਾਰਨ ਹੈ? ਤਾਂ ਅੱਗੋਂ ਉਸ ਹੰਕਾਰੀ ਪੰਡਿਤ ਨੇ ਆਖਿਆ ਕਿ ਤੁਸੀਂ ਨੀਵੀਂ ਜਾਤ ਦੇ ਹੋ, ਜਿਹੜੇ ਨੀਵੀਂ ਜਾਤ ਦੇ ਬੰਦਿਆਂ ਨੂੰ ਇੱਥੇ ਵੀ ਜਿਹੜੇ ਰੱਬ ਦੇ ਮੰਦਰ ਨੇ ਉਹਨਾਂ ਵਿੱਚ ਪ੍ਰਵੇਸ਼ ਨਹੀਂ ਹੋਣ ਦਿੱਤਾ ਜਾਂਦਾ, ਅਤੇ ਤੁਸੀਂ ਰੱਬ ਦੇ ਘਰ ਕਿਵੇਂ ਪਹੁੰਚ ਸਕਦੇ ਹੋ? ਸੱਚਮੁੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਵੀ ਰਹੀਆਂ। ਜਦੋਂ ਭਗਤ ਨਾਮਦੇਵ ਜੀ ਉਂਡਾ ਸ਼ਹਿਰ ਹੈ ਮਹਾਰਾਸ਼ਟਰ ਦੇ ਵਿੱਚ, ਉੱਥੇ ਇੱਕ ਬੜਾ ਪੁਰਾਣਾ ਮੰਦਰ ਹੈ ਜਿਸ ਨੂੰ ਨਾਗ ਮੰਦਰ ਕਹਿੰਦੇ ਨੇ, ਪਾਂਡਵਾਂ ਦੇ ਸਮੇਂ ਦਾ ਬਣਿਆ ਹੋਇਆ ਹੈ। ਔਰ ਉੱਥੇ ਭਗਤ ਨਾਮਦੇਵ ਜੀ ਯਾਤਰਾ ਲਈ ਗਏ ਔਰ ਉਹਨਾਂ ਪੰਡਿਆਂ ਨੇ ਉਹਨਾਂ ਨੂੰ ਮੰਦਰ ਵਿੱਚ ਨਹੀਂ ਸੀ ਵੜਨ ਦਿੱਤਾ, ਅਤੇ ਉਸ ਵੇਲੇ ਉਹ ਮੰਦਰ ਦੇ ਪਿਛਵਾੜੇ ਜਾ ਕੇ ਬੈਠ ਗਏ ਅਤੇ ਉੱਥੇ ਬੈਠ ਕੇ ਲੱਗੇ ਵਾਹਿਗੁਰੂ ਦੀ ਭਗਤੀ ਕਰਨ ਅਤੇ ਨਾਲ ਬੜੇ ਪਿਆਰ ਦੇ ਵਿੱਚ ਨਿਹੋਰੇ ਵੀ ਦੇਣ ਲੱਗੇ। ਕਹਿਣ ਲੱਗੇ, ਹੀਨੜੀ ਜਾਤ ਮੇਰੀ ਜਾਦਮ ਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ। ਹੇ ਭਗਵਾਨ, ਜੇ ਮੇਰੀ ਇੰਨੀ ਨੀਵੀਂ ਜਾਤ ਸੀ, ਮੈਨੂੰ ਤਾਰੋ ਮੰਦਰ ਵਿੱਚ ਜਾਣ ਦੀ ਆਗਿਆ ਵੀ ਨਹੀਂ ਸੀ ਮਿਲ ਸਕਦੀ, ਤੂੰ ਫਿਰ ਮੈਨੂੰ ਇਸ ਜਾਤ ਵਿੱਚ ਜਨਮ ਕਿਉਂ ਦਿੱਤਾ? ਇਹਦੇ ਵਿੱਚ ਭੇਜਿਆ ਹੀ ਕਿਉਂ ਹੈ? ਜੇ ਮੈਨੂੰ ਤੇਰੇ ਦਰਸ਼ਨ ਹੀ ਨਹੀਂ ਸੀ ਹੋ ਸਕਦੇ, ਮੈਂ ਤੇਰੇ ਧਰਮ ਮੰਦਰ ਵਿੱਚ ਨਹੀਂ ਸੀ ਦਾਖਲ ਹੋ ਸਕਦਾ, ਫਿਰ ਇਹਦੇ ਵਿੱਚ ਮੇਰਾ ਤੇ ਕੋਈ ਕਸੂਰ ਨਹੀਂ, ਭੇਜਿਆ ਤੇ ਤੂੰ ਹੀ ਹੈ। ਉਸ ਵੇਲੇ ਕਹਿੰਦੇ ਨੇ, ਉਸ ਅਕਾਲ ਪੁਰਖ ਨੇ ਵੈਰਾਟ ਰੂਪ ਧਾਰਨ ਕਰਕੇ ਭਗਤ ਨਾਮਦੇਵ ਜੀ ਨੂੰ ਦਰਸ਼ਨ ਦਿੱਤੇ। ਕਹਿਣ ਲੱਗੇ, ਭਗਤ ਨਾਮਦੇਵ ਦੱਸ, ਤੂੰ ਕੀ ਚਾਹੁੰਦਾ? ਜੇ ਤੂੰ ਆਖੇ ਮੈਂ ਧਰਤੀ ਉਲਟਾ ਦੇਵਾਂ, कहता तरना कोडी करो कहें ता लेकर ऊपर तरो जा मैं इस धरती नू हेठा मुद्दी मार देवा दस तू चौना की है। ता उस वेले भगत नामदेव कहन लगा मैं ते एक ही गल चौना हां तेरे घर दे विच अन्या ना होवे तेरे घर दे विच हर एक नू आउण जाण दी खुल होवे मैं ते यही चौना हां आ जो मंदिर दे पुजारी ने इन्हां नू सुमत दिओ। जदों इन्नी गल आखी तां उस वेले उस भगवान ने वैराट रूप धारण किया होया सी उस मंदिर नू जफा मारिया ते उस मंदिर दा मूह पहलां चढ़दे वाले पासे सी ते उहनू लहिंदे वाले पासे पछों वल नू घुमा के ते नामदेव नू कहण लगा लै हुण कर लै दर्शन। ते जदों ये घटना वापरी जिन्ने भी मंदिर दे पुजारी सन सारे हैरान हो गए ते सारे डर गए ते अखीर उन्हां सारिआं ने आके भगत नामदेव जी दी शरण लई मुआफ़ी मंगी ते फिर उन्हां नूं शांति मिली सी। हुण तक जिन्ने भी हिंदू मंदिर ने उन्हां दा मूँह सारिआं दा चढ़दे वाले पासे है पर इको ही मंदिर है और जिसका मूँह लिंगदे वाले पासे है। कई लोग कहिंदे ने भी इह गल हो नहीं सकदी पर हुण भगत नामदेव जी ने उस घटना दे बारे अपनी बाणी विच भी जिक्र किया है फेर दिया दिहुरा नामे कहो पंडियन को पिछवारला। हुण इहदा मतलब इह ते हो नहीं सकता भगत नामदेव जी ने इस तुरकी बाणी दे विच झूठ लिख दिता होवे। इह बिलकुल सच है ते हुण भी सच है तिन्ने काल सच रहेगा। कोई भी जाके उस स्थान ते उस मंदिर दे दर्शन कर सकदा है। दास ने भी एक दो बार कीते ने ते और ऐन उथों दे लोक भी इह गल मनदे ने भई इह नामदेव जी दी एक महान अजमत सी कि इस मंदिर दा मूँह फिरिया। सो रहो विचार। सो भगत नामदेव जी दे पास हुण उस पंडित ने आके तर्क कीती तुसीं चाहे जिन्नी मर्जी भगती कर लो ते जिन्नी मर्जी तुसीं कोई पूजा उपासना कर लवो पर थोड़ी मुक्ति तो हो नहीं सकती क्योंकि तुसीं शूद्र हो। ता उस वेले भगत नामदेव जी ने उस प्रभु दे प्यार दे रंग विच रंगिया होया ये पवित्र शब्द उचारण किया लो संतां इहदी पावन पवित्र विचार सरवण करो ते एक वारी प्यार दे नाल आखो सतनाम श्री वाहे गुरु साहिब जीओ।
देवा पाहन तारी अले राम कहत जन कस न तरे रहाओ।
लो भगत नामदेव जी फरमाउंदे हन देवा पाहन तारी अले जिहड़ा देवा शब्द है इह शलेख है। देवा उस पंडित दा भी नाम सी ते देव परमेश्वर दा भी नाम है। लो भगत नामदेव जी कहिंदे ने देवा पाहन तारी अले ऐ देव परमेश्वर ऐ अकाल पुरख वाहिगुरु मैं सुनिया है तुसां ते पाहन तारी अले तुसां ता पत्थर भी तार दिते राम कहत जन कस ना तरे जेड़े जन दास संत भगत महापुरख तेरा नाम जपदे हन ओ क्यों नहीं तरनगे। जदों तुसां पत्थर भी तार दिते ते फिर तेरा नाम जपण वाले किवें नहीं तर सकते। जरूर तरनगे सानू इस गल ते पक्का भरोसा है। जदों आपां इतिहास पढ़दे हां इतिहास विच जिक्र मिलदा है कहिंदे ने जदों राम चंद्र जी लंका विच जाण लगे तां उस वेले नाल फौजां भी सन ते अगे समुंदर आ गया ते उत्थे खलो के सारे विचार करन लगे भई हुण समुंदर तों अपनी फौज नूं पार लजाण दे वास्ते की साधन अख्तियार कीता जावे। तां कुझ स्याणे पुरशां ने सलाह दित्ती कहण लगे हे राम जी जे इत्थे पुल बण जावे ते बहुत चंगी गल है ਤਾਂ ਉਸ ਵੇਲੇ ਪੁਲ ਬਣਾਉਣ ਦੀ ਤਜਵੀਜ਼ ਪਾਸ ਹੋਈ। ਇਹ ਰਾਮੇਸ਼ਵਰ ਦੀ ਘਟਨਾ ਹੈ ਔਰ ਉੱਥੇ ਜਿਹੜੀ ਰਾਮ ਚੰਦਰ ਜੀ ਦੇ ਨਾਲ ਹਨੂੰਮਾਨ ਦੀ ਸੈਨਾ ਸੀ। ਬੰਤਰ ਕੀ ਸੈਨਾ ਸੇਵੀਆ ਮਨ ਤਨ ਜੁਜ ਅਪਾਰ, ਉਹਨੂੰ ਹੁਕਮ ਹੋਇਆ ਬਈ ਤੁਸੀਂ ਪੱਥਰ ਲਿਆਓ, ਔਰ ਉਹਨਾਂ ਨੇ ਪੱਥਰ ਲਿਆਉਣੇ ਸ਼ੁਰੂ ਕਰ ਦਿੱਤੇ। ਪਰ ਉਹ ਜਦੋਂ ਪੱਥਰ ਲਿਆਉਣ ਅਤੇ ਸਮੁੰਦਰ ਦੇ ਵਿੱਚ ਰੱਖਣ, ਉਹ ਵਿੱਚੇ ਡੁੱਬੀ ਜਾਣ, ਸਮੁੰਦਰ ਬਹੁਤ ਡੂੰਘਾ ਸੀ। ਫਿਰ ਵਿਚਾਰ ਹੋਈ ਵੀ ਹੁਣ ਪੁਲ ਕਿਵੇਂ ਬਣ ਸਕਦਾ ਹੈ, ਇੰਨੇ ਪੱਥਰ ਕਿੱਥੋਂ ਲਿਆਂਦੇ ਜਾਣਗੇ, ਕਿਉਂਕਿ ਸਮੁੰਦਰ ਤਾਂ ਬਹੁਤ ਡੂੰਘਾ ਹੈ। ਉਸ ਵੇਲੇ ਵਸ਼ਿਸ਼ਠ ਜੀ ਜੋ ਰਾਮ ਚੰਦਰ ਜੀ ਦੇ ਗੁਰੂ ਸਨ, ਉਹ ਕਹਿਣ ਲੱਗੇ ਫਿਰ ਇਉਂ ਕਰੋ ਬਈ ਤੁਸੀਂ ਇਹਨਾਂ ਪੱਥਰਾਂ 'ਤੇ ਪਰਮੇਸ਼ਰ ਦਾ ਨਾਮ ਲਿਖੋ, ਰਾਮ ਲਿਖੋ। ਰਾਮ ਭਾਵੇਂ ਰਾਮ ਚੰਦਰ ਜੀ ਦਾ ਨਾਮ ਵੀ ਸੀ, ਪਰ ਅਸਲ ਦੇ ਵਿੱਚ ਰਾਮ ਪਰਮੇਸ਼ਰ ਦਾ ਹੀ ਨਾਮ ਹੈ, ਕਿਉਂਕਿ ਗੁਰਬਾਣੀ ਵਿੱਚ ਜਿੰਨੇ ਵਾਰੀ ਵੀ ਰਾਮ ਸ਼ਬਦ ਆਇਆ ਹੈ ਔਰ ਉੱਥੇ ਅਕਾਲ ਪੁਰਖ ਵਾਹਿਗੁਰੂ ਦਾ ਵਾਚਕ ਆਇਆ। ਜਿੱਥੇ ਰਾਮ ਚੰਦਰ ਰਾਜੇ ਦੀ ਗੱਲ ਆਈ ਹੈ, ਰੋਵੈ ਰਾਮ ਨਿਕਾਲਾ ਪਇਆ, ਸੀਤਾ ਲਖਮਣ ਵਿਛੜ ਗਇਆ, ਔਰ ਉੱਥੇ ਸਪਸ਼ਟ ਲਿਖਿਆ ਵੀ ਉਸ ਰਾਮ ਦੀ ਗੱਲ ਨਹੀਂ, ਉਹ ਅਸਲੀ ਨਿਰਗੁਣ ਸਰੂਪ ਪਰਮੇਸ਼ਰ ਹੈ ਜਿਸ ਨੂੰ ਰਾਮ ਰਮਿਆ ਹੋਇਆ ਆਖਿਆ ਹੈ। ਲੋਕ ਕਹਿੰਦੇ ਨੇ ਜਦੋਂ ਵਸ਼ਿਸ਼ਠ ਜੀ ਨੇ ਸਲਾਹ ਦਿੱਤੀ, ਕਹਿਣ ਲੱਗੇ ਇਹਨਾਂ ਪੱਥਰਾਂ 'ਤੇ ਵਾਹਿਗੁਰੂ ਦਾ ਨਾਮ ਲਿਖੋ, ਅਤੇ ਜਦੋਂ ਉਹਨਾਂ ਪੱਥਰਾਂ 'ਤੇ ਰਾਮ ਲਿਖਿਆ, ਉਹ ਪੱਥਰ ਤਾਰਨ ਲੱਗ ਪਏ। ਇਹ ਇੱਕ ਰਮਾਇਣ ਦੀ ਕਥਾ ਹੈ, ਹਿੰਦੂ ਮਤ ਦੀ ਬਹੁਤ ਵੱਡੀ ਇਹ ਇੱਕ ਘਟਨਾ ਹੈ। ਲੋਕ ਕਹਿੰਦੇ ਨੇ ਹੇ ਵਾਹਿਗੁਰੂ, ਜੇ ਤੁਸੀਂ ਪੱਥਰਾਂ ਨੂੰ ਤਾਰ ਸਕਦੇ ਹੋ, ਉਹਨਾਂ ਪੱਥਰਾਂ 'ਤੇ ਰਾਮ ਨਾਮ ਲਿਖਿਆ ਪੱਥਰ ਤਰ ਗਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜੋ ਚੂੜਾਮਨ ਕਵੀ ਹੋਏ ਨੇ, ਜਿਨ੍ਹਾਂ ਨੇ ਦਸੋ ਸਤਿਗੁਰੂ ਸਾਹਿਬਾਨ ਦਾ ਬੜਾ ਸੁੰਦਰ ਇਤਿਹਾਸ ਲਿਖਿਆ, ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਉਹਨਾਂ ਨੇ ਉਸ ਘਟਨਾ ਦੇ ਬਾਰੇ ਬਹੁਤ ਸੁੰਦਰ ਜ਼ਿਕਰ ਕੀਤਾ ਹੈ। ਸਰਵਰ ਪਰ ਗਿਰਵਰ ਧਰ ਭਾਰੇ, ਪਾਤਨ ਤਰਵਰ ਕੇ ਪਾਤਨ ਸਮ ਤਾਰੇ, ਵੀ ਸਮੁੰਦਰ ਦੇ ਉੱਤਰ, ਸਰਵਰ ਦਾ ਅਰਥ ਹੈ ਸਮੁੰਦਰ, ਸਰਵਰ ਪਰ ਗਿਰਵਰ ਧਰ ਭਾਰੇ, ਬੜੇ ਬੜੇ ਪੱਥਰ ਬੜੇ ਬੜੇ ਪਹਾੜ ਲਿਆ ਕੇ ਰੱਖ ਦਿੱਤੇ, ਅਤੇ ਉਸ ਵਾਹਿਗੁਰੂ ਦੇ ਨਾਮ ਨੇ ਤਰਵਰ ਕੇ ਪਾਤਨ ਸਮ ਤਾਰੇ, ਜਿਵੇਂ ਬਿਰਸ਼ਾਂ ਦੇ ਪੱਤਰੇ ਪਾਣੀ 'ਤੇ ਤਰਦੇ ਨੇ, ਇਉਂ ਉਸਨੇ ਵੱਡੇ ਵੱਡੇ ਪਹਾੜ ਤਾਰ ਦਿੱਤੇ। ਲੋ ਭਗਤ ਜੀ ਕਹਿੰਦੇ ਨੇ ਜੇ ਪਰਮੇਸ਼ਰ ਦਾ ਨਾਮ ਪੱਥਰਾਂ ਨੂੰ ਤਾਰ ਸਕਦਾ ਹੈ, ਰਾਮ ਕਹਿਤ ਜਨ ਕਸ ਨਾ ਤਰੇ, ਅਤੇ ਫਿਰ ਵਾਹਿਗੁਰੂ ਦਾ ਨਾਮ ਜਪਣ ਵਾਲੇ ਜਿਹੜੇ ਉਹਦੇ ਭਗਤ ਨੇ, ਮਹਾਂਪੁਰਖ ਨੇ, ਉਹ ਕਿਉਂ ਨਹੀਂ ਤਰਨਗੇ, ਜ਼ਰੂਰ ਤਰ ਜਾਣਗੇ। ਦੂਜੀ ਘਟਨਾ ਕੁਛ ਇਤਿਹਾਸਕਾਰਾਂ ਨੇ ਇਹ ਵੀ ਲਿਖੀ ਹੈ, ਦੇਵਾ ਪਾਹਨ ਤਾਰੀਅਲੇ, ਕਹਿੰਦੇ ਨੇ ਇੱਕ ਸ਼ਿਲਾ ਸ਼੍ਰੀ ਚੰਦ ਜੀ ਦੀ ਮੰਨੀ ਹੈ, ਇਹ ਇੱਧਰ ਚੰਬੇ ਦੇ ਨੇੜੇ ਹੈ ਪਹਾੜੀ ਇਲਾਕੇ ਵਿੱਚ, ਔਰ ਉੱਥੇ ਵੀ ਲੋਕ ਬੜੀ ਸ਼ਰਧਾ ਭਾਵਨਾ ਦੇ ਨਾਲ ਉਸ ਸ਼ਿਲਾ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ। ਉਹਦੇ ਬਾਰੇ ਵੀ ਇਹ ਇੱਕ ਇਤਿਹਾਸਕ ਕਥਾ ਪ੍ਰਚਲਿਤ ਹੈ ਕਿ ਇੱਕ ਵਾਰ ਸ਼੍ਰੀ ਚੰਦ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ ਸਨ, ਅਤੇ ਉਦਾਸੀ ਸੰਪਰਦਾਇ ਦੇ ਬਾਨੀ ਵੀ ਸਨ, ਉਹਨਾਂ ਵਿੱਚ ਵੀ ਬੜੀਆਂ ਸ਼ਕਤੀਆਂ ਸਨ। ਇੱਕ ਵਾਰ ਉਹਨਾਂ ਨੇ ਦਰਿਆ ਪਾਰ ਕਰਨਾ ਸੀ, ਅਤੇ ਪਰ ਕੋਈ ਬੇੜੀ ਨਹੀਂ ਸੀ ਉਸ ਵੇਲੇ ਮਿਲ ਰਹੀ, ਦਰਿਆ ਦਾ ਪਾਣੀ ਵੀ ਬੜਾ ਤੇਜ਼ ਸੀ, ਤਾਂ ਉਸ ਵੇਲੇ ਉਹਨਾਂ ਨੇ ਇੱਕ ਸਿਲਾ ਪਈ ਸੀ, ਉਹਨੂੰ ਹੁਕਮ ਕੀਤਾ ਬਈ ਤੂੰ ਹੀ ਹੁਣ ਸਾਨੂੰ ਇਸ ਦਰਿਆ ਤੋਂ ਪਾਰ ਕਰਨਾ, ਔਰ ਉਹੀ ਪੱਥਰ ਦੀ ਸਿਲਾ ਬੇੜੀ ਬਣ ਕੇ ਉਹਨਾਂ ਦੇ ਪਾਸ ਹਾਜ਼ਰ ਹੋਈ। ਉਹ ਸਿਲਾ 'ਤੇ ਬੈਠ ਕੇ ਸ਼੍ਰੀ ਚੰਦ ਜੀ ਨੇ ਦਰਿਆ ਪਾਰ ਕੀਤਾ ਸੀ। ਹੁਣ ਤੱਕ ਉਹ ਲੋਕ ਉਹ ਸਿਲਾ ਨੂੰ ਪੂਜਦੇ ਨੇ, ਉਹਦਾ ਸਤਿਕਾਰ ਕਰਦੇ ਨੇ। ਇਹ ਵੀ ਦੂਜੀ ਕਥਾ ਹੈ, ਦੇਵਾ ਪਾਹਨ ਤਾਰੀਅਲੇ, ਅਤੇ ਜੇ ਅਕਾਲ ਪੁਰਖ ਵਾਹਿਗੁਰੂ ਪੱਥਰਾਂ ਨੂੰ ਤਾਰ ਸਕਦਾ ਹੈ, ਅਤੇ ਵਾਹਿਗੁਰੂ ਦਾ ਨਾਮ ਜਪਣ ਵਾਲੇ ਭਗਤ ਜਨ ਕਿਉਂ ਨਹੀਂ ਤਰਨਗੇ, ਜ਼ਰੂਰ ਤਰਨਗੇ। ਤੀਜੀ ਇੱਕ ਇਤਿਹਾਸਕ ਘਟਨਾ ਹੈ ਰਵਾਲਸਰ ਦੀ। ਰਵਾਲਸਰ ਦੇ ਬਾਰੇ ਵੀ ਆਮ ਇਹ ਗੱਲ ਪ੍ਰਚਲਿਤ ਸੀ ਪੁਰਾਣੇ ਇਤਿਹਾਸ ਦੇ ਵਿੱਚ, ਵੀ ਜਿਹੜਾ ਉੱਥੇ ਰਵਾਲਸਰ ਤੀਰਥ ਹੈ ਉਹਦੇ ਵਿੱਚ ਵੀ ਪੱਥਰ ਤਰਦੇ ਨੇ, ਪਰ ਉਹਦੇ ਬਾਰੇ ਪਿੱਛੇ ਜੇ ਦਾਸ ਨੂੰ ਜਦੋਂ ਮਹਾਂਪੁਰਖਾਂ ਦੇ ਜਥੇ ਵਿੱਚ ਵਿੱਦਿਆ ਪੜ੍ਹ ਰਿਹਾ ਸੀ, ਉੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਕਿਉਂਕਿ ਉੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਗਏ। ਉਹਨਾਂ ਦਾ ਵੀ ਪਾਵਨ ਪਵਿੱਤਰ ਅਸਥਾਨ ਪਹਾੜੀ ਦੇ ਉੱਪਰ ਬਣਿਆ ਹੋਇਆ ਹੈ ਔਰ ਉੱਥੇ ਹੇਠਾਂ ਰਵਾਲ ਸਾਰ ਇੱਕ ਤੀਰਥ ਹੈ, ਇੱਕ ਸਰੋਵਰ ਹੈ ਜਿੱਥੇ ਕਹਿੰਦੇ ਪੱਥਰ ਤਰਦੇ ਨੇ, ਪਰ ਉੱਥੇ ਜਾ ਕੇ ਦੇਖਣ ਨੂੰ ਕੁਝ ਹੋਰ ਮਿਲੇ। ਉੱਥੇ ਛੋਟੇ ਛੋਟੇ ਲੱਕੜਾਂ ਦੇ ਤੁਲਹੇ ਜੇ ਬਣਾ ਕੇ ਵੀ ਛੱਡੇ ਹੋਏ ਨੇ ਔਰ ਉਹਨਾਂ ਦੇ ਉੱਤੇ ਕੁਛ ਨਾ ਕੁਛ ਮਿੱਟੀ ਅਤੇ ਹੋਰ ਪੈਦਾ ਹੋ ਕੇ ਘਾਹ ਫੂਸ ਵੀ ਉੱਗਿਆ ਹੋਇਆ ਔਰ ਉਹਨਾਂ ਦੇ ਉੱਪਰ ਕੁਛ ਛੋਟੇ ਮੋਟੇ ਪੱਥਰ ਵੀ ਪਏ ਹੋਏ ਨੇ। ਜਦੋਂ ਹਵਾ ਤੇਜ਼ ਚੱਲਦੀ ਹੈ ਅਤੇ ਉਹ ਜਿਹੜੇ ਤੁਲਹੇ ਨੇ ਉਹ ਹਵਾ ਨਾਲ ਇੱਧਰੋਂ ਉੱਧਰੋਂ ਹਿੱਲ ਕੇ ਇੱਧਰ ਉੱਧਰ ਚਲੇ ਜਾਂਦੇ ਨੇ। ਇਹ ਸੀਨ ਉੱਥੇ ਪ੍ਰਤੱਖ ਦੇਖਣ ਨੂੰ ਮਿਲਦਾ ਹੈ। ਪਰ ਜਿਹੜੀ ਇਹ ਗੱਲ ਕਹਿੰਦੇ ਨੇ ਵੀ ਹੁਣ ਪੱਥਰ ਤਰਦੇ ਨੇ, ਪਰ ਉਹ ਪੱਥਰ ਨਹੀਂ, ਉਹ ਲੱਕੜ ਦੇ ਤੁਲਹੇ ਨੇ ਹੇਠਾਂ, ਉਹਨਾਂ ਉੱਤੇ ਕਾਹੀ ਆਦਿ ਖੋਰ ਉੱਗੀ ਹੋਈ ਹੈ ਅਤੇ ਉਹਨਾਂ ਦੇ ਵਿੱਚ ਛੋਟੇ ਮੋਟੇ ਪੱਥਰ ਰੱਖੇ ਹੋਏ ਨੇ, ਉਹ ਇਸ ਤਰ੍ਹਾਂ ਤਰਦੇ ਉੱਥੇ ਦਾਸ ਨੇ ਵੀ ਅੱਖੀਂ ਦੇਖੇ ਨੇ। ਸੋ ਰਹੋ ਵਿਚਾਰ ਲਓ, ਇੱਥੇ ਭਗਤ ਜੀ ਕਹਿੰਦੇ ਨੇ ਨਾਮ ਦੀ ਮਹਿਮਾ ਹੈ, ਦੇਵਾ ਪਾਹਨ ਤਾਰੀਅਲੇ, ਹੇ ਵਾਹਿਗੁਰੂ ਜੇ ਤੁਸਾਂ ਤੁਹਾਡੇ ਨਾਮ ਨੇ ਪੱਥਰਾਂ ਨੂੰ ਤਾਰ ਦਿੱਤਾ ਹੈ, ਰਾਮ ਕਹਿਤ ਜਨ ਕਸ ਨਾ ਤਰੇ, ਅਤੇ ਜਿਹੜੇ ਮਨੁੱਖ ਤੇਰਾ ਨਾਮ ਜਪਦੇ ਨੇ ਉਹ ਕਿਉਂ ਨਹੀਂ ਤਰਨਗੇ, ਉਹ ਵੀ ਅਵਸ਼ ਤਰ ਜਾਣਗੇ।
ਤਾਰੀ ਲੇ ਗਨਕਾ ਬਿਨ ਰੂਪ ਕੁਬਜਾ ਪਿਆਦ ਅਜਾਮਲ ਤਾਰੀ ਅਲੇ।
ਰਹਾਓ ਵਿਸਰਾਮ ਦੇ ਕੇ ਪੰਡਿਤ ਕਹਿਣ ਲੱਗਾ ਤੁਸੀਂ ਸ਼ੂਦਰ ਹੋ, ਤੁਸੀਂ ਨੀਵੀਂ ਜਾਤ ਦੇ ਹੋ, ਇਸ ਲਈ ਤੁਸੀਂ ਨਹੀਂ ਤਰ ਸਕਦੇ। ਤਾਂ ਭਗਤ ਜੀ ਨੇ ਅੱਗੇ ਬੜੀਆਂ ਸੁੰਦਰ ਇਤਿਹਾਸਕ ਉਦਾਹਰਣਾਂ ਦਿੱਤੀਆਂ। ਕਹਿਣ ਲੱਗੇ ਇਹ ਕਿਵੇਂ ਹੋ ਸਕਦਾ ਹੈ, ਤਾਰੀ ਲੇ ਗਨਕਾ, ਗਨਕਾ ਦਾ ਅਰਥ ਹੈ ਵਿਸਵਾ, ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਗਨਕਾ ਦਾ ਵੀ ਉਧਾਰ ਕੀਤਾ। ਮਹਾਂਪੁਰਖ ਵਿਚਾਰ ਦੱਸਦੇ ਸਨ ਵੀ ਗਨਕਾ ਤਿੰਨ ਹੋਈਆਂ ਨੇ, ਇੱਕ ਤਾਂ ਗਨਕਾ ਉਹ ਸੀ ਜਿਸ ਦੇ ਨਾਲ ਅਜਾਮਲ ਨੇ ਵਿਆਹ ਕਰਵਾਇਆ ਤੇ ਸੱਤ ਪੁੱਤਰ ਪੈਦਾ ਕੀਤੇ, ਸੱਤਵੇਂ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਤੇ ਨਾਰਾਇਣ ਜਪਦਿਆਂ ਉਹਦੀ ਕਲਿਆਣ ਹੋਈ। ਇੱਕ ਤੇ ਉਹ ਵਿਸ਼ਵਾਸੀ, ਇਹ ਕਹਿੰਦੇ ਨੇ ਉਹ ਵਿਸ਼ਵਾਸੀ ਜਿਸ ਨੂੰ ਮਹਾਂਪੁਰਖਾਂ ਨੇ ਤੋਤਾ ਦਿੱਤਾ ਸੀ, ਗਨਕਾ ਉਧਰੀ ਹਰ ਕਹਿ ਤੋਤ, ਤੇ ਉਹ ਤੋਤੇ ਨੂੰ ਰਾਮ ਰਾਮ ਪੜਾਉਂਦੀ, ਉਹਦਾ ਵੀ ਉਧਾਰ ਹੋਇਆ। ਤੀਸਰੀ ਗਨਕਾ ਜਨਕ ਰਾਜੇ ਦੀ ਸਭਾ ਵਿੱਚ ਸੀ, ਜਦੋਂ ਜਨਕ ਰਾਜਾ ਹੋਰ ਸਾਧੂ ਮਹਾਤਮਾ ਦੇ ਨਾਲ ਗਿਆਨ ਦੀ ਚਰਚਾ ਕਰਦਾ ਤੇ ਉਹ ਵੀ ਉੱਥੇ ਬੈਠ ਕੇ ਸੁਣਨ ਲੱਗ ਪਈ ਤੇ ਉਹਦਾ ਵੀ ਵਿਸ਼ਿਆਂ ਵਿਕਾਰਾਂ ਵੱਲੋਂ ਮਨ ਉਪਰਾਮ ਹੋਇਆ ਤੇ ਉਹਦਾ ਵੀ ਉਧਾਰ ਹੋਇਆ ਸੀ। ਲਓ ਇਹ ਤਿੰਨ ਗਨਕਾ ਦਾ ਜ਼ਿਕਰ ਮਹਾਂਪੁਰਖ ਦੱਸਦੇ ਸਨ। ਇੱਥੇ ਭਗਤ ਜੀ ਕਹਿੰਦੇ ਨੇ ਤਾਰੀ ਲੇ ਗਨਕਾ, ਉਸ ਵਾਹਿਗੁਰੂ ਪਰਮੇਸ਼ਰ ਨੇ ਤਾਂ ਗਨਕਾ ਵਰਗੀਆਂ ਵੀ ਤਾਰ ਦਿੱਤੀਆਂ, ਮੈਂ ਕਿਉਂ ਨਹੀਂ ਤਰ ਸਕਦਾ। ਜੇ ਕਰੈਕਟਰ ਲੈਸ ਵਿਸ਼ਵਾ ਤਰ ਸਕਦੀ ਹੈ ਤੇ ਫਿਰ ਮੈਂ ਕਿਉਂ ਨਹੀਂ ਤਰ ਸਕਦਾ। ਬਿਨ ਰੂਪ ਕੁਬਜਾ ਹੋਰ ਉਦਾਹਰਣ ਦਿੰਦੇ ਨੇ, ਕਹਿਣ ਲੱਗੇ ਕੁਬਜਾ ਇਹ ਕੰਸ ਦੀ ਮਾਲਣ ਸੀ। ਜਦੋਂ ਕ੍ਰਿਸ਼ਨ ਜੀ ਮਥੁਰਾ ਵਿੱਚ ਗਏ ਤਾਂ ਇਹਨੇ ਕ੍ਰਿਸ਼ਨ ਜੀ ਨੂੰ ਆ ਕੇ ਵਟਨਾ ਮੱਲਿਆ ਤੇ ਨਾਲ ਹੀ ਇੱਕ ਬੜਾ ਸੁੰਦਰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ, ਸ਼ੁਭ ਕਾਮਨਾ ਭੇਟ ਕੀਤੀ ਤੇ ਕ੍ਰਿਸ਼ਨ ਜੀ ਬੜੇ ਇਸ ਤੇ ਪ੍ਰਸੰਨ ਹੋਏ। ਔਰ ਇਹ ਸੀ ਕੁੱਬੀ, ਕੁਬਜਾਂ ਦਾ ਅਰਥ ਵੀ ਕੁੱਬੀ, ਇਹ ਕੁੱਬੀ ਸੀ ਤੇ ਜਦੋਂ ਕ੍ਰਿਸ਼ਨ ਜੀ ਨੇ ਦੇਖਿਆ ਵੀ ਇਹਦੇ ਮਨ ਵਿੱਚ ਬੜੀ ਸ਼ੁੱਧ ਭਾਵਨਾ ਹੈ, ਇਹ ਸਾਡੀ ਸੇਵਾ ਤੇ ਸਤਿਕਾਰ ਲਈ ਇਹ ਗੁਲਦਸਤਾ ਲੈ ਕੇ ਹਾਜ਼ਰ ਹੋਈ ਹੈ, ਤਾਂ ਉਹਨਾਂ ਨੇ ਉਹਦੇ ਪੈਰ ਤੇ ਅੰਗੂਠਾ ਰੱਖ ਕੇ ਤੇ ਫਿਰ ਉੱਪਰ ਵੱਲ ਨੂੰ ਬਾਹਾਂ ਕਰਕੇ ਝਟਕਾ ਮਾਰਿਆ ਤੇ ਉਸ ਦੇ ਨਾਲ ਇਹਦਾ ਕੁੱਬ ਕੱਢ ਦਿੱਤਾ ਸੀ। ਹੋ ਸਕਦਾ ਇਹਨੂੰ ਚੁੱਕ ਪਈ ਹੋਵੇ, ਆਰਜ਼ੀ ਤੌਰ ਤੇ ਜਿਨ੍ਹਾਂ ਨੂੰ ਚੁੱਕ ਪੈ ਜਾਂਦੀ ਹੈ ਨਾ, ਤੇ ਜਿਨ੍ਹਾਂ ਨੂੰ ਚੁੱਕ ਕੱਢਣ ਦਾ ਢੰਗ ਹੁੰਦਾ ਹੈ ਤੇ ਫਿਰ ਉਹ ਇੱਕਦਮ ਝਟਕਾ ਜਿਹਾ ਮਾਰ ਕੇ ਉਹ ਕੱਢ ਦਿੰਦੇ ਨੇ। ਕਈਆਂ ਨੂੰ ਤਾਰਨ ਪੈ ਜਾਂਦੀ ਹੈ, ਉਹ ਵੀ ਬੜੀ ਤੰਗ ਕਰਦੀ ਹੈ, ਤੇ ਜਿਨ੍ਹਾਂ ਨੂੰ ਉਹ ਤਾਰਨ ਕੱਢਣ ਦਾ ਢੰਗ ਹੁੰਦਾ ਉਹ ਵੀ ਉਹ ਤਾਰਨ ਕੱਢ ਦਿੰਦੇ ਨੇ ਤੇ ਫਿਰ ਸਰੀਰ ਨੌ ਵਾਰ ਨੌ ਹੋ ਜਾਂਦਾ। ਲੋ ਇੱਥੇ ਭਗਤ ਜੀ ਕਹਿੰਦੇ ਨੇ ਤੂੰ ਕਹਿੰਦਾ ਵੀ ਤੂੰ ਸ਼ੂਦਰ ਹੈ ਤਰ ਨਹੀਂ ਸਕਦਾ ਤੇ ਜੇ ਵਿਸ਼ਵਾ ਤਰ ਸਕਦੀ ਹੈ ਤੇ ਬਿਨਾਂ ਰੂਪ ਤੋਂ ਕੁਬਜਾਂ ਤਰ ਸਕਦੀ ਹੈ ਤੇ ਮੈਂ ਕਿਉਂ ਨਹੀਂ ਤਰ ਸਕਦਾ। ਹੋਰ ਉਦਾਹਰਣ ਦਿੰਦੇ ਨੇ ਵਿਆਦ ਅਜਾਮਲ ਤਾਰੀ ਗਲੇ। ਵਿਆਦ ਦਾ ਅਰਥ ਹੈ ਸ਼ਿਕਾਰੀ। ਇੱਕ ਸ਼ਿਕਾਰੀ ਉਹ ਸੀ ਜਿਹੜਾ ਜਦੋਂ ਚਤੁਰਭੁਜ ਰੂਪ ਧਾਰਨ ਕੀਤਾ ਉਹਨੂੰ ਪਕੜਨ ਦੇ ਲਈ ਗਿਆ ਪਰ ਉਹ ਪਕੜਿਆ ਨਹੀਂ ਸੀ ਗਿਆ ਤੇ ਸੜ ਕੇ ਮਰਨ ਲੱਗਿਆ। ਫਿਰ ਉਹਨੇ ਪਕੜਾਈ ਦਿੱਤੀ ਤੇ ਇਸ ਢੰਗ ਦੇ ਨਾਲ ਇੱਕ ਉਹ ਸ਼ਿਕਾਰੀ ਸੀ ਵਿਆਦ। ਉਹਦਾ ਵੀ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਨੇ ਉਧਾਰ ਕੀਤਾ ਸੀ। ਅਜਾਮਲ ਤਾਰੀਅਲੇ ਜਿਹੜਾ ਅਜਾਮਲ ਸੀ ਕਨੌਜ ਦੇਸ਼ ਦਾ ਇੱਕ ਕਰੈਕਟਰਲੈਸ ਇਹ ਵੀ ਇੱਕ ਪੰਡਤ ਸੀ ਜਿਹਨੇ ਵਿਸ਼ਵਾ ਦੀ ਸੰਗਤ ਕੀਤੀ ਤੇ ਰਾਜੇ ਨੇ ਇਹਨੂੰ ਦੁਰਕਾਰ ਦਿੱਤਾ ਦੇਸ਼ ਨਿਕਾਲਾ ਦੇ ਦਿੱਤਾ ਸੀ ਤੇ ਇਹ ਜਾ ਕੇ ਜੰਗਲ ਵਿੱਚ ਰਹਿਣ ਲੱਗਿਆ। ਸੱਤ ਪੁੱਤਰ ਪੈਦਾ ਕੀਤੇ। ਅਚਾਨਕ ਮਹਾਂਪੁਰਖ ਆ ਗਏ ਤੇ ਉਹਨਾਂ ਨੇ ਜਦੋਂ ਆ ਕੇ ਵੇਖਿਆ ਵੀ ਇਹ ਤੇ ਗਨਕਾ ਦਾ ਘਰ ਹੈ, ਇਹ ਤੇ ਇੱਕ ਭ੍ਰਸ਼ਟ ਪੰਡਤ ਦਾ ਘਰ ਹੈ, ਉਹ ਕਹਿਣ ਲੱਗੇ ਅਸੀਂ ਤੁਹਾਡੇ ਘਰ ਨਹੀਂ ਰਹਿਣਾ। ਇਹਨਾਂ ਨੇ ਚਰਨ ਫੜ ਲਏ, ਕਹਿਣ ਲੱਗੇ ਕੋਈ ਸਾਡੇ ਪੂਰਬਲੇ ਭਾਗ ਜਾਗੇ ਨੇ, ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਪੇਟਿਓ ਪੁਰਖ ਰਸਕ ਬੈਰਾਗੀ, ਮਹਾਂਪੁਰਖਾਂ ਦੀ ਸੰਗਤ ਆਲੀ ਨਹੀਂ ਜਾਂਦੀ, ਇਸ ਲਈ ਸਾਡੇ ਤੇ ਵੀ ਕਿਰਪਾ ਕਰੋ ਜੇ ਅਸੀਂ ਗੁਨਾਹਗਾਰ ਹਾਂ ਕਿ ਸਾਡਾ ਉਧਾਰ ਨਹੀਂ ਹੋ ਸਕਦਾ ਤੇ ਸਾਡੇ ਤੇ ਜ਼ਰੂਰ ਕਿਰਪਾ ਕਰੋ। ਫਿਰ ਉਹਨਾਂ ਆਖਿਆ ਤੁਹਾਡੇ 6 ਪੁੱਤਰ ਹੋ ਗਏ ਨੇ, ਜਦੋਂ 7ਵਾਂ ਹੋਇਆ ਉਹਦਾ ਨਾਮ ਨਾਰਾਇਣ ਰੱਖਿਓ। ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਵਧਾਰੇ। ਇਸ ਢੰਗ ਦੇ ਨਾਲ ਅਜਾਮਲ ਦਾ ਵੀ ਵਾਹਿਗੁਰੂ ਪਰਮੇਸ਼ਰ ਨੇ ਉਧਾਰ ਕਰ ਦਿੱਤਾ।
ਚਰਨ ਬਦਕ ਜਨ ਤੇ ਉਹ ਮੁਕਤ ਭਏ, ਹੋ ਬਲ ਬਲ ਜਿਨ ਰਾਮ ਕਹੇ।
ਲੋ ਭਗਤ ਨਾਮਦੇਵ ਜੀ ਕਹਿੰਦੇ ਨੇ ਉਸ ਪੰਡਤ ਨੂੰ ਚਰਨ ਬਦਕ, ਚਰਨਾਂ ਨੂੰ ਤੀਰ ਮਾਰਨ ਵਾਲਾ ਇੱਕ ਸ਼ਿਕਾਰੀ ਹੋਰ ਸੀ। ਜਦੋਂ ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ ਨੂੰ ਤੀਰ ਮਾਰਨ ਵਾਲਾ ਇੱਕ ਸ਼ਖਸ ਉਹ ਮੁਕਤ ਹੋ ਸਕਦਾ ਹੈ ਤੇ ਮੈਂ ਕਿਉਂ ਨਹੀਂ ਮੁਕਤ ਹੋ ਸਕਦਾ। ਉਹ ਸਾਖੀ ਇਸ ਤਰ੍ਹਾਂ ਆਉਂਦੀ ਹੈ, ਕਹਿੰਦੇ ਨੇ ਆ ਜਿਹੜੇ ਯਾਦਵ ਲੋਕ ਸਨ ਇਹਨਾਂ ਦੇ ਮਨ ਦੇ ਵਿੱਚ ਬੜਾ ਹੰਕਾਰ ਪੈਦਾ ਹੋ ਗਿਆ ਕਿਉਂਕਿ ਕ੍ਰਿਸ਼ਨ ਜੀ ਇਹਨਾਂ ਦੀ ਕੁੱਲ ਵਿੱਚ ਪੈਦਾ ਹੋਏ ਸਨ। ਇਹ ਬੜਾ ਲੋਕਾਂ ਦੇ ਨਾਲ ਜ਼ੋਰ ਜ਼ੁਲਮ ਕਰਨ ਲੱਗੇ ਤੇ ਕਈ ਵਾਰੀ ਇਹਨਾਂ ਨੇ ਸਾਧੂ ਮਹਾਤਮਾ ਦੇ ਨਾਲ ਵੀ ਮਖੌਲ ਠੱਠਾ ਕਰਨਾ ਸ਼ੁਰੂ ਕਰ ਦਿੱਤਾ। ਇੱਕ ਅੰਦਾੜੀਏ ਨੌਜਵਾਨ ਮੁੰਡੇ ਦੇ ਬੀਬੀਆਂ ਵਾਲੇ ਕੱਪੜੇ ਪਾ ਕੇ ਤੇ ਉਹਦੇ ਪੇਟ ਮੂਹਰੇ ਇੱਕ ਬਾਟੀ ਜੀ ਬੰਨ ਕੇ ਦੁਰਵਾਸ਼ਾ ਰਿਸ਼ੀ ਕੋਲ ਲੈ ਗਏ। ਕਹਿਣ ਲੱਗੇ ਹੇ ਰਿਸ਼ੀ ਜੀ, ਹੇ ਗੁਰੂ ਜੀ, ਦੱਸੋ ਇਹਦੇ ਕੀ ਪੈਦਾ ਹੋਵੇਗਾ, ਲੜਕੀ ਪੈਦਾ ਹੋਵੇਗੀ ਜਾਂ ਲੜਕਾ ਪੈਦਾ ਹੋਵੇਗਾ। ਉਹ ਕਹਿਣ ਲੱਗਾ ਤੁਸੀਂ ਕ੍ਰਿਸ਼ਨ ਦੇ ਪੋਤਰੇ ਹੋ, ਮਹਾਂਪੁਰਖਾਂ ਦੇ ਨਾਲ ਮਜ਼ਾਕ ਨਹੀਂ ਕਰੀਦੇ, ਤੁਸੀਂ ਚਲੇ ਜਾਓ, ਸੰਤਨ ਸੇਤੀ ਮਸ਼ਕਰੀ ਕੁਲ ਡੋਬਣ ਕੀ ਰੀਤ, ਸਿਆਣੇ ਪੁਰਸ਼ ਆਖਦੇ ਨੇ। ਪਰ ਇਹ ਫਿਰ ਨਾ ਹਟੇ, ਮੁੰਡੇ ਖੁੰਡੇ ਸਨ, ਮੰਡੀਰ ਦਾ ਜਿਵੇਂ ਸੁਭਾਅ ਹੁੰਦਾ। ਕਹਿੰਦੇ ਤੂੰ ਫਿਰ ਕਾਹਦਾ ਗੁਰੂ ਬਣਿਆ ਫਿਰਦਾ ਜਦੋਂ ਤੂੰ ਇਹੀ ਨਹੀਂ ਦੱਸ ਸਕਦਾ ਵੀ ਇਹਦੇ ਮੁੰਡਾ ਹੋਵੇਗਾ ਕਿ ਕੁੜੀ ਹੋਵੇਗੀ। ਉਹਦੇ ਮੂੰਹੋਂ ਬਚਨ ਨਿਕਲਿਆ, ਕਹਿੰਦਾ ਫਿਰ ਇਹਦੇ ਪੇਟੋਂ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀ ਕੁੱਲ ਦਾ ਖਾਤਮਾ ਕਰਕੇ ਰੱਖ ਦੇਵੇਗਾ, ਲੈ ਲਓ ਸਵਾਦ। ਦੁਰਬਾਸ਼ਾ ਸੰਕਰਤ ਟਗੌਰੀ ਯਾਦਵ ਇਹ ਫਲ ਪਾਏ, ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰਗੁਣ ਗਾਏ। ਭਗਤ ਜੀ ਕਹਿੰਦੇ ਨੇ ਜਦੋਂ ਦੁਰਬਾਸ਼ਾ ਰਿਖੀ ਨੂੰ ਇਹਨਾਂ ਨੇ ਮਜ਼ਾਕ ਕੀਤਾ ਤੇ ਫਿਰ ਜਦੋਂ ਵਾਪਸ ਮੁੜ ਕੇ ਆਏ ਤਾਂ ਕੀ ਦੇਖਿਆ, ਜਦੋਂ ਉਹ ਬਾਟੀ ਜੀ ਖੋਲੀ ਤੇ ਉਹਦੇ ਵਿੱਚੋਂ ਇੱਕ ਲੋਹੇ ਦਾ ਮੂਸਲ ਨਿਕਲਿਆ ਤੇ ਜਿਹੜੇ ਯਾਦਵ ਬੰਸ਼ ਦੇ ਬਜ਼ੁਰਗ ਸਨ ਉਹਨਾਂ ਨੇ ਆਖਿਆ ਉਹ ਮੁੰਡਿਓ ਤੁਸੀਂ ਇਹ ਕੰਮ ਚੰਗਾ ਨਹੀਂ ਕੀਤਾ। ਫਿਰ ਉਹ ਸੋਚਣ ਲੱਗੇ ਹੁਣ ਇਹਦਾ ਕੀ ਕਰੀਏ, ਕਹਿੰਦੇ ਇਹਨੂੰ ਇਉਂ ਕਰੋ, ਇਹਨੂੰ ਰੇਤੀ ਲੈ ਕੇ ਲੋਹੇ ਦੇ ਮੂਸਲ ਨੂੰ ਤੇ ਰੇਤ ਕੇ ਸਮੁੰਦਰ ਦੇ ਵਿੱਚ ਸੁੱਟ ਦਿਓ। ਇਹ ਇੱਕ ਤਜਵੀਜ਼ ਪਾਸ ਕੀਤੀ ਗਈ ਤੇ ਫਿਰ ਉਸ ਮੂਸਲ ਨੂੰ ਰੇਤ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਗਿਆ। ਔਰ ਕਹਿੰਦੇ ਨੇ ਸਮੇਂ ਦੇ ਹਿਸਾਬ ਨਾਲ ਸਮੁੰਦਰ ਦਾ ਪਾਣੀ ਹੇਠਾਂ ਉਤਰਿਆ ਤੇ ਜਿਸ ਤਰ੍ਹਾਂ ਇਹ ਮੂਸਲ ਰੇਤ ਕੇ ਸੁੱਟਿਆ ਸੀ ਉੱਥੇ ਇੱਕ ਬੜੀ ਤੇਜ਼ ਦੱਬ ਪੈਦਾ ਹੋ ਗਈ ਤੇ ਉਹ ਇੰਨੀ ਤੇਜ਼ ਸੀ ਜਿਵੇਂ ਤਲਵਾਰ ਦੀਆਂ ਧਾਰਾਂ ਹੁੰਦੀਆਂ ਨੇ, ਉਹ ਪੈਦਾ ਹੋਈ ਤੇ ਜਿਹੜਾ ਕੁਛ ਹਿੱਸਾ ਸੀ ਜਿਹੜਾ ਉਸ ਲੋਹੇ ਦਾ ਜਿਹੜਾ ਉਹ ਹੱਥੋਂ ਡਿੱਗ ਪਿਆ ਸੀ ਸਮੁੰਦਰ ਵਿੱਚ, ਉਹ ਇੱਕ ਮੱਛੀ ਨੇ ਨਿਗੜ ਲਿਆ। ਹੁਣ ਉਹ ਮਹਾਂਪੁਰਖ ਦਾ, ਰਿਸ਼ੀ ਦਾ ਬਚਨ ਕਿਵੇਂ ਪੂਰਾ ਹੋਇਆ? ਕਹਿੰਦੇ ਨੇ ਇਹ ਯਾਦਵ ਜਦੋਂ ਉਹ ਸਮੁੰਦਰ ਦੇ ਕੰਢੇ 'ਤੇ ਕੋਈ ਮੇਲਾ ਲੱਗਦਾ ਸੀ, ਉੱਥੇ ਮੇਲੇ ਵਿੱਚ ਜਾ ਕੇ ਸ਼ਾਮਲ ਹੋਏ ਔਰ ਉੱਥੇ ਉਹਨਾਂ ਦੀ ਲੜਾਈ ਹੋ ਗਈ, ਸ਼ਰਾਬਾਂ ਪੀਤੀਆਂ ਅਤੇ ਸ਼ਰਾਬੀ ਹੋਇਆਂ ਨੇ ਲੜ ਲੜ ਕੇ, ਅਤੇ ਫਿਰ ਉਹ ਜਿਹੜੀ ਦੱਬ ਸੀ ਨਾ ਉੱਗੀ ਹੋਈ ਉਹੀ ਪੱਟ ਕੇ ਅਤੇ ਇੱਕ ਦੂਸਰੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਦੱਸਦੇ ਨੇ 18 ਖੂਣੀਆਂ ਉੱਥੇ ਯਾਦਵ ਉੱਥੇ ਖਤਮ ਹੋ ਗਏ, ਸਾਰੀ ਬਾਂਸੀ ਇੱਕ ਕਿਸਮ ਦੀ ਤਬਾਹ ਹੋ ਗਈ, ਕਿਉਂਕਿ ਇਹਨਾਂ ਯਾਦਵਾਂ ਦੀ ਗਿਣਤੀ 56 ਕਰੋੜ ਲਿਖੀ ਹੋਈ ਹੈ ਉਸ ਵੇਲੇ। 56 ਕਰੋੜ ਇਹਨਾਂ ਯਾਦਵਾਂ ਦੀ ਗਿਣਤੀ ਸੀ, ਪਰ ਇਹਨਾਂ ਦੇ ਵਿੱਚੋਂ ਕੋਈ ਬੱਚੇ ਜਾਂ ਬਜ਼ੁਰਗ ਬਚੇ, ਸਾਰੇ ਨੌਜਵਾਨ ਮਾਰੇ ਗਏ। ਅਤੇ ਜਦੋਂ ਇਹ ਘਟਨਾ ਵਾਪਰੀ, ਕ੍ਰਿਸ਼ਨ ਭਗਵਾਨ ਜੀ ਨੂੰ ਪਤਾ ਲੱਗਿਆ, ਉਹ ਬੜੇ ਸ਼ੋਕ ਵਿੱਚ ਚਲੇ ਗਏ। ਅਤੇ ਫਿਰ ਉਹਨਾਂ ਕੀ ਕੀਤਾ ਵੀ ਇਕਾਂਤ ਵਿੱਚ ਜੰਗਲ ਦੇ ਵਿੱਚ ਜਾ ਕੇ ਇਸ ਬਾਰੇ ਬਹੁਤ ਡੂੰਘੀ ਸੋਚ ਵਿਚਾਰ ਕਰ ਰਹੇ ਸਨ ਵੀ ਸਾਡੀ ਤਾਂ ਵੰਸ਼ ਤਬਾਹ ਹੋ ਗਈ, ਹੁਣ ਕੀ ਕੀਤਾ ਜਾਵੇ, ਉਹ ਇਸ ਬਾਰੇ ਸੋਚ ਰਹੇ ਸਨ। ਅਤੇ ਜਿਹੜਾ ਉਹ ਬਚਨ ਸੀ ਵੀ ਤੁਹਾਡੀ ਕੁਲ ਦਾ, ਤੁਹਾਡੀ ਵੰਸ਼ ਦਾ ਖਾਤਮਾ ਕਰੇਗਾ, ਅਤੇ ਹੁਣ ਉਹ ਸਮਾਂ ਵੀ ਨੇੜੇ ਆ ਗਿਆ। ਜਦੋਂ ਕ੍ਰਿਸ਼ਨ ਜੀ ਇਕਾਂਤ ਵਿੱਚ ਬੈਠ ਕੇ ਅਤੇ ਲੇਟ ਕੇ ਇੱਕ ਚਰਨ ਉਹਨਾਂ ਨੇ ਆਪਣੇ ਗੋਡੇ ਉੱਤੇ ਰੱਖਿਆ ਹੋਇਆ, ਪਿੱਛੇ ਢੋ ਜੀ ਲਾ ਕੇ ਬੈਠੇ ਸੋਚ ਰਹੇ ਸਨ, ਅਤੇ ਉਹਦਾ ਨੂੰ ਇੱਕ ਸ਼ਿਕਾਰੀ ਆਇਆ। ਉਹ ਸ਼ਿਕਾਰੀ ਨੇ ਕੀ ਕੀਤਾ ਵੀ ਉਹਨੇ ਕਿਤੇ ਪਹਿਲਾਂ ਸਮੁੰਦਰ ਦੇ ਵਿੱਚੋਂ ਮੱਛੀ ਪਕੜੀ, ਅਤੇ ਜਦੋਂ ਉਸ ਮੱਛੀ ਦੀ ਚੀਰ ਫਾੜ ਕੀਤੀ ਉਹਦੇ ਵਿੱਚੋਂ ਲੋਹੇ ਦਾ ਟੁਕੜਾ ਨਿਕਲਿਆ ਜਿਹੜਾ ਉਹਨਾਂ ਦੇ ਹੱਥੋਂ ਛੁੱਟ ਗਿਆ ਸੀ। ਅਤੇ ਉਹਨੇ ਦੇਖਿਆ ਵੀ ਲੋਹਾ ਬੜਾ ਵਧੀਆ ਹੈ, ਉਹਨੇ ਉਹਦੀ ਮੁਖੀ ਬਣਾ ਕੇ ਤੀਰ ਨੂੰ ਲਾ ਲਈ, ਅਤੇ ਫਿਰ ਉਹ ਤੀਰ ਲੈ ਕੇ ਸ਼ਿਕਾਰ ਲਈ ਨਿਕਲਿਆ। ਅਤੇ ਜਦੋਂ ਸ਼ਿਕਾਰ ਲਈ ਨਿਕਲਿਆ, ਜਿੱਥੇ ਉਹ ਕ੍ਰਿਸ਼ਨ ਜੀ ਆਪਣੇ ਗੋਡੇ ਉੱਤੇ ਪੈਰ ਰੱਖ ਕੇ ਜੰਗਲ ਦੇ ਵਿੱਚ ਪਏ ਸਨ ਲਿਟੇ, ਅਤੇ ਉਹਨਾਂ ਨੂੰ ਵੇਖ ਕੇ, ਕਿਉਂਕਿ ਝਾੜੀਆਂ ਸਨ, ਬਿਰਛ ਸਨ, ਸੋਚਣ ਲੱਗਾ ਵੀ ਹਰਨ ਬੈਠਾ। ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਇੱਕ ਪਦਮ ਸੀ, ਪਦਮ ਕਹਿੰਦੇ ਨੇ ਕਬਲ ਦੇ ਚਿੰਨ੍ਹ ਨੂੰ, ਉਹ ਦੂਰੋਂ ਇਉਂ ਚਮਕਿਆ ਜਿਵੇਂ ਹਰਨ ਦੀ ਅੱਖ ਹੋਵੇ, ਅਤੇ ਅੰਗੂਠਾ ਹਿੱਲਿਆ ਅਤੇ ਕਹਿਣ ਲੱਗਾ ਉਹਦਾ ਕੰਨ ਹਿੱਲ ਰਿਹਾ, ਭੁਲੇਖਾ ਪਿਆ ਉਸਨੂੰ। ਅਤੇ ਉਸਨੇ ਸੋਚਿਆ ਵੀ ਇੱਥੇ ਹਰਨ ਬੈਠਾ, ਅਤੇ ਉਸ ਸ਼ਿਕਾਰੀ ਨੇ ਭੁਲੇਖੇ ਦੇ ਨਾਲ ਹੀ ਕ੍ਰਿਸ਼ਨ ਜੀ ਨੂੰ ਤੀਰ ਮਾਰ ਦਿੱਤਾ। ਉਹ ਤੀਰ ਜਾ ਕੇ ਸਿੱਧਾ ਵੱਖੀ 'ਚ ਖੁੱਭਿਆ, ਅਤੇ ਜਦੋਂ ਵੱਖੀ ਵਿੱਚ ਖੁੱਭਿਆ ਅਤੇ ਭੱਜ ਕੇ ਸ਼ਿਕਾਰੀ ਕੋਲ ਗਿਆ ਵੀ ਮੈਂ ਜਾ ਕੇ ਦੇਖਾਂ ਵੀ ਹਰਨ ਹੈ, ਮਰ ਗਿਆ ਕਿ ਨਹੀਂ ਮਰ ਗਿਆ। ਅਤੇ ਜਦੋਂ ਕੋਲੇ ਆਇਆ ਤਾਂ ਉਸ ਵੇਲੇ ਕ੍ਰਿਸ਼ਨ ਭਗਵਾਨ ਜੀ ਤੜਫ ਰਹੇ ਸਨ, ਅਤੇ ਵੇਖ ਕੇ ਇਹਦਾ ਮਨ ਬਹੁਤ ਡਰਿਆ, ਅਤੇ ਜਾ ਕੇ ਕ੍ਰਿਸ਼ਨ ਜੀ ਦੇ ਚਰਨੀ ਡਿੱਗ ਪਿਆ। ਕਹਿਣ ਲੱਗਾ, ਹੇ ਭਗਵਾਨ ਕ੍ਰਿਸ਼ਨ ਜੀ, ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਹੋ, ਮੈਥੋਂ ਬਹੁਤ ਵੱਡਾ ਪਾਪ ਹੋਇਆ, ਇਸ ਲਈ ਤੁਸੀਂ ਮੈਨੂੰ ਮਾਫ਼ ਕਰ ਦਿਓ। ਕ੍ਰਿਸ਼ਨ ਭਗਵਾਨ ਜੀ ਇੱਕ ਅਵਤਾਰੀ ਪੁਰਸ਼ ਸਨ, ਉਹ ਕਹਿਣ ਲੱਗੇ, ਕੋਈ ਗੱਲ ਨਹੀਂ, ਇਹ ਅਦਲੇ ਦਾ ਬਦਲਾ ਹੀ ਤੂੰ ਚੁਕਾਇਆ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਇਹ ਗੱਲ ਕਿਵੇਂ? ਉਹ ਕਹਿੰਦੇ, ਪਿਛਲੇ ਜਨਮ ਦੇ ਵਿੱਚ, ਤ੍ਰੇਤੇ ਵਿੱਚ ਮੈਂ ਰਾਮਚੰਦਰ ਸੀ ਅਤੇ ਤੂੰ ਬਾਲੀ ਸੀ, ਬਾਲੀ ਦਾ ਭਰਾ, ਸੁਗਰੀਵ ਦਾ ਭਰਾ ਬਾਲੀ ਸੀ, ਅਤੇ ਉਸ ਵੇਲੇ ਤੂੰ ਇਹ ਵਰਦਾਨ ਲਿਆ ਹੋਇਆ ਸੀ, ਜਿਹੜਾ ਮੇਰੇ ਸਾਹਮਣੇ ਹੋ ਕੇ ਮੁਕਾਬਲਾ ਕਰੇ ਉਹਦੀ ਅੱਧੀ ਤਾਕਤ ਮੇਰੇ ਵਿੱਚ ਆ ਜਾਵੇ ਅਤੇ ਮੈਨੂੰ ਕੋਈ ਮਾਰ ਨਾ ਸਕੇ। ਅਤੇ ਪਰ ਅਸੀਂ ਉਸ ਵੇਲੇ ਬਿਰਸ਼ਾਂ ਦੇ ਓਹਲੇ ਖਲੋ ਕੇ ਤੈਨੂੰ ਚੋਰੀ ਤੀਰ ਮਾਰਿਆ ਸੀ, ਅਤੇ ਤੀਰ ਮਾਰ ਕੇ ਤੈਨੂੰ ਪਾਰ ਬੁਲਾਇਆ ਸੀ, ਤੂੰ ਉਹ ਹੁਣ ਬਦਲਾ ਚੁਕਾਇਆ, ਤੂੰ ਅਸੀਂ ਓਹਲੇ ਹੋ ਕੇ ਧੋਖੇ ਨਾਲ ਤੀਰ ਮਾਰਿਆ ਸੀ ਅਤੇ ਤੂੰ ਭੁਲੇਖੇ ਵਿੱਚ ਆ ਕੇ ਸਾਨੂੰ ਤੀਰ ਮਾਰ ਦਿੱਤਾ, ਕਿਉਂਕਿ ਇਹ ਤਾਂ ਵਾਹਿਗੁਰੂ ਪਰਮੇਸ਼ਰ ਦਾ ਨਿਯਮ ਹੈ ਨਾ, ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ, ਜੋ ਮਨੁੱਖ ਕਰਦਾ ਉਹਦਾ ਫਲ ਹਰਕ ਨੂੰ ਭੋਗਣਾ ਹੀ ਪੈਂਦਾ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇਹ ਵੀ ਉਪਦੇਸ਼ ਦਿੱਤਾ ਹੈ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰਜਨ। ਲੋ ਭਗਤ ਜੀ ਕਹਿੰਦੇ ਨੇ, ਚਰਨ ਬਧਕ ਜਨ ਤੇਉ ਮੁਕਤ ਪਏ, ਦੇਖ ਲਓ ਉਹ ਚਰਨਾਂ ਨੂੰ ਤੀਰ ਮਾਰਨ ਵਾਲਾ ਇੱਕ ਸ਼ਿਕਾਰੀ, ਇਹੋ ਜਿਹੇ ਲੋਕ ਹੋਰ ਵੀ ਜਿਹੜੇ ਮੁਕਤ ਹੋ ਸਕਦੇ ਨੇ, ਅਤੇ ਫਿਰ ਮੈਂ ਕਿਉਂ ਨਹੀਂ ਮੁਕਤ ਹੋ ਸਕਦਾ? ਹਉ ਬਲ ਬਲ ਜਨ ਰਾਮ ਕਹੇ, ਭਗਤ ਜੀ ਕਹਿੰਦੇ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦੇ ਹਨ, ਮੈਂ ਉਹਨਾਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਂਦਾ ਹਾਂ। ਹਾਂ ਕੁਰਬਾਨਾ ਜਾਓ ਮਿਹਰਬਾਨਾ, ਹਾਂ ਕੁਰਬਾਨਾ ਜਾਓ, ਹਾਂ ਕੁਰਬਾਨਾ ਜਾਓ, ਤਿਨਾਂ ਕੈ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾਂ ਕੈ, ਹਾਂ ਸਤਿਕੁਰਬਾਨਾ ਜਾਓ। ਲੋ ਭਗਤ ਜੀ ਕਹਿੰਦੇ ਨੇ ਮੈਂ ਹੇ ਵਾਹਿਗੁਰੂ ਜੋ ਤੇਰਾ ਨਾਮ ਜਪਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ।